ਪ੍ਰਭਤੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਪ੍ਰਭੂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਮਹਾ ਸੁਖ ਮਿਲਦਾ, ਵੱਡੇ ਸੁਖ ਦੀ ਪ੍ਰਾਪਤੀ ਹੁੰਦੀ, ਜਿੱਥੇ ਸਰੀਰ ਦੇ ਅੰਦਰੋਂ ਸਾਰੇ ਸੰਕਲਪ ਵਿਕਲਪ ਔਗਣ ਦੁੱਖ ਕਲੇਸ਼ ਖਤਮ ਹੀ ਹੋ ਜਾਣ, ਉਹ ਜਾ ਕੇ ਮਹਾਂ ਸੁੱਖ ਦੀ ਦਸ਼ਾ ਆ ਜਾਂਦੀ। ਫਿਰ ਜਿੱਥੇ ਜਾ ਕੇ ਆਧੀ ਵਿਆਧੀ ਉਪਾਧੀ ਮਿਟ ਜਾਣ, ਜਿੱਥੇ ਜਾ ਕੇ ਜੋ ਜਾਗਰਤ ਸੁਪਨ ਸਖੋਪਤ ਅਵਸਥਾ ਵੀ ਖਤਮ ਹੋ ਜਾਂਦੀ। ਚੌਥੇ ਪਦ ਵਿੱਚ ਜਿੱਥੇ ਜਾ ਕੇ ਤਮੋ ਰਜੋ ਸਤੋ ਵੀ ਮੁੱਕ ਜਾਂਦੇ ਨੇ, ਜਿੱਥੇ ਪਦਾਰਥਾਂ ਦਾ ਵੀ ਅਭਾਵ ਹੋ ਜਾਂਦਾ, ਪਦਾਰਥ ਅਭਾਵ ਨਹੀਂ ਤੁਰਿਆ ਪਦ ਦੀ ਗੱਲ ਕਰਦੇ ਨੇ, ਉਸ ਨਾਮ ਹਰੀ ਰਸ ਨੂੰ ਕੋਈ ਬਿਰਲਾ ਹੀ ਬੰਦਾ ਭਾਗਾਂ ਵਾਲਾ ਬਹੁਤ ਉੱਚੇ ਕਰਮਾਂ ਵਾਲਾ ਪ੍ਰਾਪਤ ਕਰਦਾ। ਆਪਣੇ ਵੱਲੋਂ ਸਤਿਗੁਰੂ ਮਹਾਰਾਜ ਇੱਕੋ ਜੈਸੀ ਵਰਖਾ ਕਰਦੇ ਨੇ ਸ਼ਬਦ ਦੀ ਨਾਮ ਦੀ, ਪਰ ਮਸਤਕ ਤੇ ਲਿਖੇ ਹੋਏ ਅਨੁਸਾਰ ਹੀ ਭਾਗਾਂ ਨਾਲ ਇਹ ਰਸ ਵਿਰਲੇ ਵਿਰਲੇ ਜੀਵ ਨੂੰ ਪ੍ਰਾਪਤ ਹੁੰਦਾ। ਜਿਨ ਜਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਦੋਲਾਨੇ। ਜਦੋਂ ਇਹ ਭਾਗਾਂ ਨਾਲ ਰਸ ਮਿਲਦਾ, ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਚੱਖਿਆ, ਧਾਰਨ ਕੀਤਾ, ਛਕ ਲਿਆ, ਨਾਮ ਅੰਮ੍ਰਿਤ ਪੀਂਦੇ ਨੇ, ਉਹ ਨਾਮ ਅੰਮ੍ਰਿਤ ਕਰਕੇ ਹੌਲੀ ਹੌਲੀ ਅੰਦਰ ਤ੍ਰਿਪਤੀ ਆ ਜਾਂਦੀ। ਕਿਉਂਕਿ ਸੰਸਾਰਕ ਪਦਾਰਥ ਇਸ ਤਰ੍ਹਾਂ ਨੇ ਜਿਵੇਂ ਚੁੱਲ੍ਹੇ 'ਚ ਲੱਕੜਾਂ ਪਾਈ ਦੀਆਂ, ਚੁੱਲ੍ਹਾ ਰੱਜਦਾ ਹੀ ਨਹੀਂ, ਅੱਗ ਕਦੇ ਲੱਕੜਾਂ ਨਾਲ ਨਹੀਂ ਰੱਜੀ। ਮਹਾਰਾਜ ਕਹਿੰਦੇ ਅੱਗ ਉੱਤੇ ਪਾਣੀ ਪਾਇਆ ਹੀ ਅੱਗ ਖਤਮ ਹੁੰਦੀ, ਜਲ ਤੋਂ ਬਲ ਤੋਂ ਤੌਂਕਿਆ। ਸੋ ਇਸ ਤਰ੍ਹਾਂ ਪਦਾਰਥਾਂ ਨੂੰ ਜਿੰਨਾ ਮਰਜ਼ੀ ਇਕੱਠੇ ਕਰੀ ਜਾਓ, ਅੱਗ ਹੋਰ ਵੱਧਦੀ ਹੈ, ਤ੍ਰਿਸ਼ਨਾ ਹੋਰ ਵੱਧਦੀ ਹੈ, ਪਰ ਉਲਟਾ ਸੰਤੋਖ ਰੱਖਣ ਨਾਲ ਤ੍ਰਿਸ਼ਨਾ ਘੱਟਦੀ। ਬਹੁਤੇ ਪਦਾਰਥ ਲਿਆਉਣ ਦੀ ਤਮੰਨਾ ਹੀ ਜੀਵ ਨੂੰ ਖਰਾਬ ਕਰਦੀ, ਬਹੁਤੇ ਪਦਾਰਥਾਂ ਨੂੰ ਘਟਾ ਦੇਣਾ ਹੀ ਚੰਗਾ ਹੁੰਦਾ। ਫਿਰ ਉੱਧਰਲੀ ਪਦਾਰਥਾਂ ਦੀ ਹੋੜ ਲੱਗ ਜਾਂਦੀ, ਹੁਣ ਮੈਂ ਆਹ ਲੈਣਾ ਆਹ ਲੈਣਾ, ਪਦਾਰਥ ਹੀ ਇਕੱਠੇ ਕਰੀ ਜਾਂਦਾ। ਸੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਤ੍ਰਿਸ਼ਨਾ ਮਿਟਦੀ ਨਹੀਂ। ਤ੍ਰਿਸ਼ਨਾ ਨੂੰ ਮਿਟਣਾ ਗੁਰਾਂ ਦੇ ਨਾਮ ਦੇ ਨਾਲ, ਮਨ ਦੀ ਤ੍ਰਿਸ਼ਨਾ ਨੂੰ ਘਟਾਓ, ਹੋਰ ਘਟਾਓ, ਜਿੱਥੇ ਤੱਕ ਸਰਦਾ ਸਾਰ ਲਓ। ਕਿਉਂਕਿ ਪਦਾਰਥਾਂ ਦੀ ਕਸ਼ਿਸ਼ ਇੰਨੀ ਹੁੰਦੀ ਹੈ, ਪਦਾਰਥ ਨਾਮ ਨੂੰ ਹੀ ਭੁਲਾ ਦਿੰਦੇ ਨੇ। ਪਦਾਰਥ ਮਾਇਆ ਦਾ ਹੀ ਰੂਪ ਹੈ, ਸੋ ਮਾਇਆ ਨੇ ਹੀ ਪਦਾਰਥ ਬਣਾਏ ਨੇ, ਸਾਡਾ ਮਨ ਪਦਾਰਥਾਂ ਵਿੱਚ ਹੀ ਫਸ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਨੂੰ ਕਿਰਪਾ ਹੋਈ ਤ੍ਰਿਪਤ ਹੋ ਗਏ, ਉਹ ਪੂਰਨ ਪੁਰਖ ਹੋਣ, ਫਿਰ ਕਦੇ ਪਦਾਰਥਾਂ 'ਤੇ ਮਾਇਆ 'ਤੇ ਵਿਕਾਰਾਂ 'ਤੇ ਜਾਂ ਇੱਧਰ ਉੱਧਰ ਕਿਤੇ ਹੁਣ ਮਨ ਡੋਲਦਾ ਨਹੀਂ, ਉਹਨਾਂ ਦਾ ਸਥਿਰ ਹੋ ਜਾਂਦਾ ਮਨ। ਕਿਉਂਕਿ ਉਹਨਾਂ ਨੂੰ ਇਸ ਖੇਡ ਦੀ ਸਮਝ ਲੱਗ ਜਾਂਦੀ ਕਿ ਇਹ ਖੇਡ ਹੈ ਕੀ, ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਣਾ। ਇਹ ਖੇਲ ਕਠਿਨ ਤਾਂ ਹੈ, ਕਿਸੇ ਕਿਸੇ ਨੇ ਜਾਣਿਆ ਸਮਝਿਆ, ਜਦੋਂ ਉਹਨੂੰ ਪਤਾ ਲੱਗ ਜਾਂਦਾ ਕਿ 99 ਦਾ ਗੇੜਾ ਵੈਸੇ ਹੀ ਪੈ ਰਿਹਾ ਮੈਨੂੰ, ਉਹ ਛੱਡ ਕੇ ਪਰੇ ਹੋ ਜਾਂਦਾ ਹੈ। ਸੋ ਜਦੋਂ ਤੱਕ ਮਾਇਆ ਸਾਨੂੰ ਮੂਰਖ ਬਣਾਉਂਦੀ ਰਹਿੰਦੀ ਆ, ਉਦੋਂ ਤੱਕ ਆਪਾਂ ਇਹਦੇ ਮਗਰ ਲੱਗ ਕੇ ਮੂਰਖ ਬਣਦੇ ਰਹਿੰਦੇ। ਸੋ ਜਦੋਂ ਆਪਾਂ ਨੂੰ ਇਹਦੀ ਖੇਡ ਸਮਝ ਲੱਗ ਗਈ ਨਾਮ ਜਪਣ ਕਰਕੇ, ਫਿਰ ਆਪਾਂ ਅਸਲੀ ਜਿਹੜੀ ਖੇਡ ਹੈ ਨਾਮ ਦੀ, ਫਿਰ ਉਹਦੇ ਵਾਲੇ ਪਾਸੇ ਹੋ ਜਾਂਦੇ ਹਾਂ। ਉਸ ਨਾਮ ਦੀ ਖੇਡ ਵਿੱਚ ਤਰੱਕੀ ਹੈ ਉੱਪਰ ਨੂੰ। ਮਾਇਆ ਵਿੱਚ ਗਿਰਾਵਟ ਹੀ ਗਿਰਾਵਟ ਹੈ ਇਨਸਾਨ ਦੀ, ਮਾਇਆ ਕਰਕੇ ਇਨਸਾਨ ਥੱਲੇ ਨੂੰ ਹੀ ਡਿੱਗਦਾ ਤੁਰਿਆ ਜਾਂਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਕੈ ਸੰਗ। ਉਹ ਜਿਹੜੇ ਰੱਬ ਦੇ ਪਿਆਰੇ ਜਦੋਂ ਰੱਜ ਜਾਂਦੇ ਨੇ, ਡੋਲਦੇ ਨਹੀਂ ਹਨ, ਉਹ ਪ੍ਰੇਮ ਰਸ ਦੇ ਰੰਗ ਤੋਂ ਭਾਵ ਆਨੰਦ ਵਿੱਚ ਸੁਭਰ ਭਰੇ, ਸੁਭਰ ਭਰੇ ਹੁੰਦਾ, ਨੱਕੋ ਨੱਕ ਉੱਤੇ ਤੱਕ ਭਰੇ ਰਹਿੰਦੇ ਨੇ, ਭਾਵ ਕੋਈ ਤ੍ਰਿਸ਼ਨਾ ਈਰਖਾ ਕੋਈ ਤਮੰਨਾ ਮਾੜੀ ਜੀ ਵੀ ਨਹੀਂ, ਛਿੰਨ ਭਰ ਵੀ ਨਹੀਂ ਤਮੰਨਾ ਆਉਂਦੀ ਮਨ 'ਚ, ਸੰਕਲਪ ਹੀ ਬੰਦ ਹੋ ਜਾਂਦੇ ਨੇ। ਕਿਉਂਕਿ ਸਮਝ ਲੱਗ ਗਈ ਖੇਡ ਦੀ, ਇਹ ਸਾਰੀ ਖੇਡ ਇੱਕ ਮਾਇਆ ਜਾਲ ਹੈ, ਇੱਕ ਧੋਖਾ ਹੈ, ਇੱਕ ਮੇਰੀ ਜ਼ਿੰਦਗੀ ਨੂੰ ਖਰਾਬ ਕਰਨ ਲਈ ਸਾਰਾ ਕੁਝ ਬਣਿਆ। ਉਹ ਜਦੋਂ ਇਹ ਖੇਡ ਸਮਝ ਜਾਂਦਾ, ਫਿਰ ਉਹ ਬੰਦਗੀ ਦੇ ਚੱਕਰ ਵਿੱਚ ਆ ਜਾਂਦਾ, ਨਾਮ ਦੇ ਰਸ ਵਿੱਚ ਆ ਜਾਂਦਾ। ਉਪਜਾ ਚਾਓ ਸਾਧ ਕੈ ਸੰਗ, ਉਹਨਾਂ ਮਹਾਤਮਾ ਦੇ ਸੰਗ ਵਿੱਚੋਂ ਫਿਰ ਹੋਰ ਜਗਿਆਸੂਆਂ ਨੂੰ ਹਰੀ ਨਾਮ ਰਸ ਦੀ ਪ੍ਰਾਪਤੀ ਦਾ ਚਾਅ ਪੈਦਾ ਹੁੰਦਾ, ਕਿਉਂਕਿ ਜੇ ਚੰਗੇ ਕੋਲ ਬੈਠਾਂਗੇ ਚੰਗੇ ਵਿਚਾਰ ਹੀ ਆਉਂਦੇ ਨੇ, ਗੁਰਮੁਖਾਂ ਕੋਲ ਬਹਿ ਕੇ ਸਮੱਤ ਆ ਜਾਂਦੀ ਹੈ, ਕਿਉਂਕਿ ਉਹਨਾਂ ਨੇ ਕੁਛ ਨਾ ਕੁਛ ਦੱਸੀ ਜਾਣਾ ਹੁੰਦਾ ਬ੍ਰਹਮ ਗਿਆਨੀ ਮਹਾਂਪੁਰਸ਼, ਉਹਦੇ ਨਾਲ ਜ਼ਿੰਦਗੀਆਂ ਬਦਲ ਜਾਂਦੀਆਂ ਨੇ, ਬੰਦੇ ਦੇ ਨਿਸ਼ਾਨੇ ਹੀ ਹੋਰ ਹੋ ਜਾਂਦੇ ਨੇ। ਦੇਖਣ ਨੂੰ ਹਰੇਕ ਬੰਦਾ ਉਮਰ ਵਿੱਚ ਵੱਡਾ, ਪਰ ਆਦਤਾਂ ਉਹਦੀਆਂ ਹਲੇ ਬਚਪਨ ਵਾਲੀਆਂ ਹੀ ਨੇ, ਬੱਚਿਆਂ ਵਾਲੀਆਂ ਆਦਤਾਂ, ਹਰੇਕ ਨਾਲ ਈਰਖਾ, ਲੜਾਈ, ਝਗੜਾ, ਦਵੈਸ਼, ਉਹ ਮੇਰਾ, ਉਹ ਤੇਰਾ, ਉਹ ਬਗਾਨਾ, ਉਹ ਆਪਣਾ। ਭਾਵੇਂ ਵੀ ਕਿੰਨਾ ਹੀ ਸਿਆਣਾ ਹੋ ਜੇ, ਮਨੁੱਖਾ ਜਨਮ ਮਿਲਣਾ ਦੁਰਲੱਭ ਗੱਲ ਹੈ, ਪਰ ਮਨੁੱਖਾ ਜਨਮ ਪਾ ਕੇ ਇਨਸਾਨੀਅਤ ਆ ਜਾਣੀ ਉਸ ਤੋਂ ਵੀ ਦੁਰਲੱਭ ਗੱਲ ਹੈ। ਇਨਸਾਨੀਅਤ ਪਾ ਕੇ ਮਨੁੱਖਾ ਦੇਹੀ ਵਿੱਚ ਸਿੱਖੀ ਦਾ ਮਿਲ ਜਾਣਾ ਸਭ ਤੋਂ ਸ਼੍ਰੋਮਣੀ। ਸਿੱਖ ਅਤੇ ਸਿੱਖੀ, ਸਿੱਖ ਦਿਖਾਵਾ ਬਾਹਰਲਾ, ਲੋਕ ਦੇਖ ਕੇ ਕਹਿੰਦੇ ਨੇ ਉਹ ਸਿੱਖ ਆ ਰਿਹਾ, ਸਿਰ ਤੇ ਪੱਗ ਹੈ, ਸਿੱਖ ਹੈ ਸਿੱਖ ਦੇ ਕੋਲ, ਪਰ ਸਿੱਖੀ ਅੰਦਰ ਨਹੀਂ ਹੈ। ਸੋ ਮਹਾਰਾਜ ਕਹਿੰਦੇ ਜਦ ਤੱਕ ਅੰਦਰਲੀ ਸਿੱਖੀ ਨਹੀਂ ਕਾਇਮ ਹੁੰਦੀ, ਬਾਹਰਲੀ ਸਿੱਖੀ ਵਿੱਚ ਉਹ ਪੂਰਨ ਪੁਰਖ ਨਹੀਂ ਕਹਾਉਂਦਾ, ਡੋਲਦਾ ਹੀ ਰਹਿੰਦਾ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਅੰਦਰ ਸਿੱਖੀ ਬਾਹਰ ਸਿੱਖ ਹੈ, ਸਿੱਖ ਦਾ ਸਿੰਘ ਦਾ ਬਾਣਾ ਪਾ ਲਿਆ, ਪੂਰਨ ਪੁਰਖ ਬਣ ਗਿਆ, ਡੋਲਦਾ ਨਹੀਂ। ਇਹੋ ਜਿਹੇ ਗੁਰਮੁਖਾਂ ਨਾਲ ਮਿਲ ਕੇ ਸਾਨੂੰ ਵੀ ਚਾਅ ਪੈਦਾ ਹੁੰਦਾ, ਅਸੀਂ ਵੀ ਉਹੋ ਜਿਹੇ ਬਣ ਜਾਈਏ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਮਦਨ ਲਿਵ ਲਾਗ। ਹੋਰ ਸਭਨਾਂ ਨੂੰ ਤਿਆਗ ਕੇ ਜੋ ਜਗਿਆਸੂ ਪੂਰਨ ਪੁਰਖਾਂ ਦੀ ਸ਼ਰਨ ਵਿੱਚ ਆ ਪਏ ਨੇ, ਆਨ ਸਭ ਤਿਆਗ, ਆਨ ਦਾ ਮਤਲਬ ਹੁੰਦਾ ਹੋਰ, ਹੋਰ ਸਾਰਿਆਂ ਨੂੰ ਛੱਡ ਕੇ ਜਿਹੜਾ ਜਗਿਆਸੂ ਪੂਰਨ ਪੁਰਖਾਂ ਦੀ ਸ਼ਰਨ ਵਿੱਚ ਆ ਪਏ ਨੇ, ਗੁਰਾਂ ਦੀ ਸ਼ਰਨ ਵਿੱਚ ਆ ਪਏ ਨੇ। ਆਮਦਨ ਹੁੰਦਾ ਦਿਨ ਰਾਤ ਇੱਕ ਰਸ ਵਾਹਿਗੁਰੂ ਵਿੱਚ ਲਿਵ ਲਾਉਣ ਕਰਕੇ ਉਹਨਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਗਿਆਨ ਹੋ ਜਾਂਦਾ, ਚਾਨਣ ਹੋ ਜਾਂਦਾ। ਹਿਰਦੇ ਦੇ ਅੰਦਰ ਜਦੋਂ ਚਾਨਣ ਹੋ ਗਿਆ ਫਿਰ ਸਭ ਕੁਝ ਨਜ਼ਰ ਆਉਣ ਲੱਗ ਜਾਂਦਾ, ਅਸਲੀਅਤ ਨਜ਼ਰ ਆ ਜਾਂਦੀ, ਅਸਲੀਅਤ ਹੈ ਕੀ। ਫਿਰ ਜਦੋਂ ਅਸਲ ਦਿਖਦਾ ਨਕਲ ਨੂੰ ਫਿਰ ਛੱਡ ਦਿੰਦਾ, ਨਕਲ ਹੈ ਮਾਇਆ, ਅਸਲ ਹੈ ਪਰਮਾਤਮਾ। ਇਸੇ ਨੂੰ ਆਪਾਂ ਕਹਿੰਦੇ ਸੱਤ ਅਤੇ ਅਸੱਤ ਦਾ ਨਿਰਣਾ ਕਰਨਾ, ਸੱਤ ਕੀ ਹੈ ਅਤੇ ਅਸੱਤ ਕੀ ਹੈ ਇਸ ਗੱਲ ਬਾਰੇ ਜਾਣ ਲੈਣਾ। ਜਦੋਂ ਬੰਦਾ ਅਸੱਤ ਨੂੰ ਸਮਝ ਜਾਂਦਾ ਕਿ ਸਭ ਕੁਝ ਝੂਠ ਹੀ ਹੈ, ਫਿਰ ਉਹ ਸੱਤ ਦੇ ਵੱਲ ਤੁਰ ਪੈਂਦਾ। ਜਿਹੜੇ ਅਸੱਤ ਬੰਦੇ ਨੇ ਉਹਨਾਂ ਦੇ ਤਾਂ ਕੋਲ ਬਹੁਤ ਪਦਾਰਥ ਹੁੰਦੇ ਨੇ, ਕਿਉਂਕਿ ਉਹ ਤ੍ਰਿਸ਼ਨਾਲੂ ਨੇ। ਪਰ ਸਤਪੁਰਖ ਜਿਹੜੇ ਹੁੰਦੇ ਨੇ ਉਹ ਤਾਂ ਇੱਕ ਸਾਦੇ ਜੇ ਥਾਂ 'ਤੇ ਹੀ ਰਹਿ ਕੇ ਆਪਣਾ ਨਿਵਾਸ ਕਰ ਲੈਂਦੇ ਨੇ। ਸਤਪੁਰਖਾਂ ਕੋਲ ਅੰਦਰਲਾ ਸਾਰਾ ਸਮਾਨ ਹੈ, ਬਾਹਰ ਦੇਖਣ ਨੂੰ ਗਰੀਬ ਲੱਗਦਾ ਹੁੰਦਾ। ਅਸੱਤ ਬੰਦਿਆਂ ਕੋਲ ਬਾਹਰਲਾ ਸਮਾਨ ਬਹੁਤ ਆ, ਅੰਦਰ ਕੱਖ ਵੀ ਨਹੀਂ, ਊਈਂ ਢਾਂਚਾ ਜਿਹਾ ਹੀ ਖੜਾਇਆ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਹਿਚਾਣ ਕਰੋ, ਸੱਤ ਅਤੇ ਅਸੱਤ ਦਾ ਨਿਰਣਾ ਕਰਿਆ ਕਰੋ, ਦੇਖੋ ਕਿ ਅਸੀਂ ਕੀ ਹਾਂ। ਬਾਹਰਲਾ ਖਲਾਰਾ ਹੀ ਹੈ ਕਿ ਅੰਦਰ ਵੀ ਹੈ ਕੁਛ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਆਨੰਦਨ ਵਿਲਾਗ। ਸਾਰਾ ਕੁਛ ਛੱਡ ਕੇ ਜਦੋਂ ਸ਼ਰਨ ਵਿੱਚ ਪੈ ਗਏ ਫਿਰ ਅੰਦਰ ਲਿਵ ਲੱਗ ਗਈ ਤਾਂ ਪ੍ਰਕਾਸ਼ ਹੋਇਆ। ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁੱਖ ਹੋਏ। ਮਹਾਰਾਜ ਕਹਿੰਦੇ ਵੱਡੇ ਭਾਗਾਂ ਵਾਲਿਆਂ ਨੇ ਉਹ ਵਾਹਿਗੁਰੂ ਦਾ ਨਾਮ ਜਪਿਆ। ਆਪਾਂ ਕਹੀ ਜਾਂਦੇ ਵੱਡੇ ਭਾਗ ਨੇ, ਵੱਡੇ ਭਾਗ ਨੇ ਤੇਰੇ ਵੀ ਨਾਮ ਜਪ ਬਈ, ਪਰ ਇਸ ਗੱਲ ਨੂੰ ਵੀ ਦੁਨੀਆਂ ਮਖੌਲੀ ਮੰਨਦੀ ਹੈ। ਵੱਡੇ ਭਾਗ ਮੈਂ ਨਾਮ ਜਪਣਾ ਕੋਈ ਗੱਲ ਹੈ, ਵਾਹਿਗੁਰੂ ਵਾਹਿਗੁਰੂ ਕਰਨਾ, ਕੋਈ ਪਾਠ ਕਰਨਾ, ਇਸ ਨੂੰ ਮਖੌਲ ਮੰਨੀ ਜਾਂਦੇ ਨੇ। ਇਹ ਕੋਈ ਕੰਮ ਹੈ, ਪਾਠ ਕਰਨਾ, ਕੀਰਤਨ ਕਥਾ, ਕਲਯੁੱਗ ਦੇ ਵਿੱਚ ਜਿੰਨੀ ਵੱਡੀ ਚੀਜ਼ ਹੈ ਇਹ, ਉਹਨੂੰ ਲੋਕ ਛੋਟਾ ਸਮਝਦੇ, ਜਿਹੜੀ ਛੋਟੀ ਚੀਜ਼ ਆ ਉਹਨੂੰ ਵੱਡਾ ਸਮਝਦੇ ਨੇ। ਪਰ ਕਿਸੇ ਕਿਸੇ ਦੀ ਬਿਰਤੀ ਜਦੋਂ ਬਦਲਦੀ ਆ, ਉਲਟਾਓ ਵਿੱਚ ਆਉਂਦੀ ਹੈ, ਤਾਂ ਉਹਨੂੰ ਸੋਝੀ ਹੁੰਦੀ ਇਹ ਬਹੁਤਾ ਵੱਡਾ, ਫਿਰ ਉਹ ਇੱਧਰਲੇ ਪਾਸੇ ਆ ਜਾਂਦਾ। ਜਲ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰੱਤੇ ਸੁੱਖ ਹੋਏ। ਜੋ ਨਾਮੀ ਵਾਹਿਗੁਰੂ ਦੇ ਨਾਮ ਵਿੱਚ ਰੱਤੇ ਨੇ ਉਹਨਾਂ ਨੂੰ ਆਤਮਕ ਸੁੱਖ ਪ੍ਰਾਪਤ ਹੁੰਦਾ। ਹੁਣ ਉਹ ਸੇਵਕ ਬਣ ਗਿਆ, ਸੇਵਕ ਦੀ ਮਨਸਾ ਪੂਰੀ ਹੋਣੀ ਹੋਣੀ ਹੈ। ਸੇਵਕ ਕੀ ਮਨਸਾ ਪੂਰੀ ਭਈ, ਉਹ ਸੇਵਕ ਦੀ ਜਿਹੜੀ ਮਨਸਾ ਦਿਲੀ ਮੁਰਾਦ ਸੀ, ਇੱਛਾ ਸੀ, ਦਿਲੋਂ ਕੁਛ ਚਾਹੁੰਦਾ ਸੀ, ਉਹ ਪੂਰੀ ਹੋ ਗਈ। ਮਹਾਰਾਜ ਜੀ ਸੇਵਕ ਕੌਣ ਹੁੰਦਾ? ਸਤਿਗੁਰ ਦੇ ਨਿਰਮਲ ਮਤ ਲਈ, ਜਿਹੜੇ ਸੇਵਕ ਨੇ ਗੁਰਾਂ ਕੋਲ ਬੈਠ ਕੇ ਕਥਾ ਸੁਣੀ ਹੈ, ਵਿਚਾਰ ਸੁਣੀ ਸ਼ਬਦ ਦੀ, ਉਹਨਾਂ ਗੁਰਾਂ ਕੋਲ ਬਹਿ ਕੇ ਗੁਰਮਤ ਲਈ, ਸਿੱਖਿਆ ਲਈ ਹੈ, ਸਿੱਖਿਆ ਨੂੰ ਹਿਰਦੇ 'ਚ ਵਸਾਇਆ, ਫਿਰ ਉਸ ਸਿੱਖਿਆ 'ਤੇ ਆਪਣੇ ਜੀਵਨ ਨੂੰ ਢਾਲਿਆ, ਤੁਰਿਆ, ਉਹ ਗੁਰਮਤੀਆ ਹੈ, ਗੁਰਸਿੱਖ, ਉਹਦੇ ਉੱਤੇ ਅਸਰ ਹੋਇਆ। ਉਹ ਸੇਵਕ ਦੀ ਮਨਸਾ ਪੂਰੀ ਹੋਈ ਜਦੋਂ ਉਹਨੇ ਗੁਰਮਤ ਲੈ ਕੇ ਹਿਰਦੇ 'ਚ ਵਸਾਈ, ਗੁਰਮਤ ਦੇ ਅਨੁਸਾਰ ਹੀ ਹੋ ਕੇ ਤੁਰ ਪਿਆ। ਉਸ ਸੇਵਕ 'ਤੇ ਪਰਮਾਤਮਾ ਦਿਆਲ ਹੁੰਦੇ ਨੇ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਜਿਸ ਵੇਲੇ ਸੇਵਕ ਜਨ ਉੱਤੇ ਵਾਹਿਗੁਰੂ ਜੀ ਦਿਆਲੂ ਹੋਏ, ਦਿਆਲੂ ਕਿਉਂ ਹੋਏ? ਪਰਮਾਤਮਾ ਕਹਿੰਦੇ ਜਿਹਨੇ ਸਤਿਗੁਰ ਤੋਂ ਮਤ ਲਈ, ਸਤਿਗੁਰ ਦੀ ਮਤ ਸਿੱਖਿਆ ਲੈ ਕੇ ਜਦੋਂ ਉਹ ਹੀਰੇ ਵਰਗਾ ਬਣ ਗਿਆ, ਸ਼ੁੱਧ ਸੋਨੇ ਵਰਗਾ ਅਕਾਲ ਪੁਰਖ, ਵੈਸੇ ਹੀ ਦਿਆਲੂ ਹੋ ਜਾਂਦੇ ਫਿਰ ਉਹਤੇ। ਸੇਵਕ ਕੀਨੋ ਸਦਾ ਨਿਹਾਲ, ਉਹ ਉਸ ਦਾਸ ਨੂੰ ਸਦਾ ਲਈ ਦੁੱਖਾਂ ਤੋਂ ਮੁਕਤ ਕਰ ਦਿੰਦੇ ਨੇ। ਬੰਧਨ ਕਾਟ ਮੁਕਤ ਜਨ ਪਇਆ, ਜਨਮ ਮਰਨ ਦੁੱਖ ਭ੍ਰਮ ਗਇਆ। ਉਹ ਸੇਵਕ ਜਨ ਦੇ ਅੰਦਰ ਜਿਹੜੇ ਮੋਹ ਦਾ ਬੰਧਨ ਹੈ, ਸੰਸਾਰ ਦੇ ਬੰਧਨਾਂ ਨੂੰ ਕੱਟ ਕੇ ਉਹਨੂੰ ਮੁਕਤ ਕਰ ਦਿੰਦੇ ਨੇ। ਉਹ ਮੁਕਤ ਹੋ ਗਿਆ ਹੈ ਸਿਮਰਨ ਕਰਦਿਆਂ ਕਰਦਿਆਂ, ਕਿਉਂਕਿ ਜਨਮ ਮਰਨ ਦਾ ਦੁੱਖ ਦੇਣ ਵਾਲਾ ਜਿਹੜਾ ਭਰਮ ਪੈ ਗਿਆ ਸੀ, ਉਹਦਾ ਮਿਟ ਗਿਆ। ਸੋ ਜਿਸ ਕਰਕੇ ਉਹ ਮੁਕਤ ਰੂਪ ਹੋਇਆ, ਇਸੇ ਕਰਕੇ ਉਹਦਾ ਜਨਮ ਮਰਨ ਦਾ ਦੁੱਖ ਅਤੇ ਭਰਮ ਨਿਵਿਰਤ ਹੋ ਗਿਆ। ਵਿੱਦਿਆ ਦੀ ਪ੍ਰਾਪਤੀ ਕਰ ਲੈਣੀ, ਮਾਇਆ ਦਾ ਹੋ ਜਾਣਾ ਕੋਈ ਆਮ ਗੱਲ ਹੀ ਹੈ। ਰਾਜਾ ਜਨਕ ਵਰਗਿਆਂ ਨੂੰ ਭਰਮ ਹੋ ਗਿਆ ਸੀ, ਨਾਲੇ ਕਿੱਡਾ ਵੱਡਾ ਰਾਜਾ ਸੀ, ਅਤੇ ਭਰਮ ਨੂੰ ਦੂਰ ਕੀਤਾ ਅਸ਼ਟਾਬਕਰ ਨੇ, ਜਿਹਦੇ ਸਰੀਰ 'ਚ 8 ਵਲ ਪੈਂਦੇ ਸੀ। ਗਰੀਬ ਘਰ ਦਾ ਲੜਕਾ ਅਸ਼ਟਾਬਕਰ ਸੀ, ਪਰ ਬ੍ਰਹਮ ਦੇ ਵਿੱਚ, ਗਿਆਨ ਵਿੱਚ ਉਹਨੇ ਰਾਜਾ ਜਨਕ ਨੂੰ ਗਿਆਨ ਕਰਾਇਆ ਸੀ। ਇੰਨਾ ਵੱਡਾ ਰਾਜਾ, ਇੰਨਾ ਧਨ ਦੌਲਤ ਪਦਾਰਥ ਵਿੱਦਿਆ ਵਿੱਚ ਕਮੀ ਨਹੀਂ, ਪਰ ਜਿਹੜਾ ਅਸਲ ਵਿੱਚ ਅੰਦਰ ਭਰਮ ਦੇ ਛੌੜ ਕੱਟਣੇ ਨੇ, ਇਹ ਨਹੀਂ ਕੱਟ ਸਕਦਾ ਕੋਈ। ਇੱਛ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਾਧ ਸੰਗ ਹਜੂਰੀ। ਪਰਮੇਸ਼ੁਰ ਨੇ ਉਹਦੀ ਸਾਰੀ ਸ਼ਰਧਾ ਪੂਰੀ ਕਰਤੀ, ਹਰੇਕ ਪ੍ਰਕਾਰ ਨਾਲ ਉਹਦੀ ਇੱਛਾ ਪੂਰੀ ਕੀਤੀ। ਗੁਰੂ ਮਹਾਰਾਜ ਨੇ ਉਹਦੇ ਉੱਤੇ ਮਿਹਰ ਕਰ ਦਿੱਤੀ। ਕੀ ਇੱਛਾ ਪੂਰੀ ਕੀਤੀ? ਕਹਿੰਦੇ ਉਹਦੀ ਇੱਛਾ ਸੀ ਕਿ ਮੁਕਤੀ ਦੀ ਪ੍ਰਾਪਤੀ ਹੋ ਜੇ, ਉਹ ਪੂਰੀ ਹੋ ਗਈ। ਅਤੇ ਸ਼ਰਧਾ ਸੀ ਕਿ ਵਾਹਿਗੁਰੂ ਦੇ ਮਿਲਾਪ ਦੀ ਇੱਛਾ ਸੀ, ਸ਼ਰਧਾ ਸੀ, ਉਹ ਵੀ ਪੂਰੀ ਕਰ ਦਿੱਤੀ ਮਹਾਰਾਜ ਨੇ। ਸੋ ਸਦਾ ਅੰਗ ਸੰਗ ਹਾਜ਼ਰਾ ਹਜ਼ੂਰ ਵਾਹਿਗੁਰੂ ਨੂੰ ਰਵ ਰਹਿਆ ਹੁੰਦਾ, ਮਿਲਿਆ ਹੋਇਆ ਦੇਖ ਲਿਆ ਕਿ ਹਰੇਕ ਚੀਜ਼ ਵਿੱਚ ਉਹ ਵਿਆਪਕ ਹੈ, ਮਿਲਿਆ ਹੋਇਆ ਹੈ, ਹਰੇਕ ਚੀਜ਼ ਦੇ ਵਿੱਚ ਵਾਹਿਗੁਰੂ ਲੀਨ ਹੈ। ਕਿਉਂਕਿ ਉਹ ਜਦੋਂ ਪ੍ਰਕਾਸ਼ ਦੇਖਣ ਲੱਗ ਜਾਂਦਾ ਤਾਂ ਉਹ ਸਾਰੇ ਹੀ ਕਿਤੇ ਦੇਖਦਾ। ਫਿਰ ਭਾਵੇਂ ਦੇਖਣ ਨੂੰ ਧਰਤੀ ਦੀਆਂ ਚੀਜ਼ਾਂ ਸੌਲਿਡ ਨਜ਼ਰ ਆਉਂਦੀਆਂ ਨੇ, ਇਹਦੇ ਵਿੱਚ ਪ੍ਰਕਾਸ਼ ਕਿਵੇਂ ਹੋਵੇਗਾ? ਜਿਵੇਂ ਹਰਨਾਕਸ਼ ਨੇ ਪ੍ਰਹਿਲਾਦ ਨੂੰ ਕਿਹਾ ਸੀ, ਆ ਥੰਮ ਦੇ ਵਿੱਚ ਰੱਬ ਦਿਖਾ ਮੈਨੂੰ। ਉਸ ਵਕਤ ਥੰਮ ਨੂੰ ਪਾੜ ਕਈ ਵਿੱਚੋਂ ਪ੍ਰਗਟ ਹੋ ਗਏ ਸੀ, ਕਿਉਂਕਿ ਉਹਦਾ ਪ੍ਰਕਾਸ਼ ਇਹ ਮਾਇਆਵੀ ਚੀਜ਼ਾਂ ਦੀ ਬੰਦਿਸ਼ ਵਿੱਚ ਨਹੀਂ ਹੈ। ਉਹਦਾ ਪ੍ਰਕਾਸ਼ ਤਾਂ ਹਰ ਥਾਂ ਤੇ ਹਰ ਜਗ੍ਹਾ ਕਿਣਕੇ ਵਿੱਚ ਜਰਰੇ ਜਰਰੇ ਵਿੱਚ ਹੈ। ਉਹ ਜਿਨ੍ਹਾਂ ਨੂੰ ਨਜ਼ਰ ਆਉਂਦਾ ਉਹਨਾਂ ਨੂੰ ਪਤਾ ਲੱਗਦਾ। ਇਸ ਕਰਕੇ ਉਹ ਪ੍ਰਕਾਸ਼ ਮਾਇਆ ਦੀ ਹੱਦਬੰਦੀ ਅੰਦਰ ਨਹੀਂ ਹੈ, ਮਾਇਆ ਤੋਂ ਪਰੇ। ਉਹਦੇ ਪ੍ਰਕਾਸ਼ ਲਈ ਸੋਲਿਡ ਕੰਧਾਂ ਜਾਂ ਸੋਲਿਡ ਪਹਾੜ ਜਿਹੜੇ ਨੇ, ਇਹ ਕੋਈ ਖਾਸ ਗੱਲ ਨਹੀਂ ਹੁੰਦੀ। ਪਹਾੜ ਦੇ ਪਰਲੇ ਪਾਸੇ ਵੀ ਕੀ ਹੈ, ਇਹ ਵੀ ਇਹ ਪ੍ਰਕਾਸ਼ ਵਾਲੇ ਬੰਦੇ ਨੂੰ ਦਿਖ ਜਾਂਦਾ। ਇੰਨੀ ਆਹ ਅੱਜ ਕੱਲ੍ਹ ਤਾਂ ਹੁਣ ਬਥੇਰੀ ਇਹਨਾਂ ਨੇ ਵੀ ਸਾਇੰਸ ਨੇ ਤਰੱਕੀ ਕੀਤੀ ਹੈ, ਪਹਾੜ ਦੀ ਖੱਡ 'ਚ ਗੁਫਾ 'ਚ ਕੌਣ ਬੈਠਾ ਉੱਤੋਂ ਦੇਖ ਲੈਂਦੇ ਨੇ। ਭਾਵੇਂ ਉਹ ਪਹਾੜ 'ਚ ਲੁੱਕ ਕੇ ਬੈਠਾ ਹੋਵੇ ਤਾਂ ਵੀ ਪਤਾ ਲੱਗ ਜਾਂਦਾ ਕਿ ਅੰਦਰ ਜਾਨਵਰ ਹੈ, ਕੀ ਹੈ ਕੀ ਹੈ। ਇਹੀ ਚੀਜ਼ ਆਪਣੇ ਕੋਲ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ, ਬ੍ਰਹਮ ਗਿਆਨ ਹੁੰਦਾ, ਤਾਂ ਸਾਰਾ ਕੁਝ ਵੈਸੇ ਹੀ ਦਿਖ ਜਾਂਦਾ। ਧਰਤੀ ਦੇ ਥੱਲੇ ਤੱਕ ਦਾ ਸਭ ਕੁਝ ਦਿਖ ਜਾਂਦਾ, ਆਕਾਸ਼ ਦੇ ਉੱਪਰਲੇ ਹਿੱਸੇ ਤੱਕ ਦਾ ਦਿਖ ਜਾਂਦਾ, ਸਰੀਰ ਦੇ ਅੰਦਰ ਕੀ ਆ ਦਿਖ ਜਾਂਦਾ, ਇਹਦੇ ਮਨ ਵਿੱਚ ਕੀ ਆ ਉਹ ਦਿਖ ਜਾਂਦਾ। ਸਤਿਗੁਰੂ ਕਹਿੰਦੇ ਫਿਰ ਤਾਂ ਸਾਰਾ ਕੁਝ ਹੀ ਜੀਵ ਨੂੰ ਬ੍ਰਹਿਮੰਡ ਵਿੱਚ ਪ੍ਰਕਾਸ਼ ਮਿਲਿਆ ਹੋਇਆ ਨਜ਼ਰ ਆਉਂਦਾ ਕਿ ਵਿਆਪਕ ਰੂਪ ਦੇ ਵਿੱਚ ਪ੍ਰਕਾਸ਼ ਹੈ ਉਹਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਉਹਦੇ 'ਤੇ, ਜਿਸ ਕਾ ਸਾ ਤਿੰਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਮਹਾਰਾਜ ਕਥਨ ਕਰਦੇ ਨੇ ਜਿਹਦਾ ਦਾਸ ਸਾਂ, ਅਸੀਂ ਦਾਸ ਸੀਗੇ ਜਿਹਦੇ, ਉਸ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ ਸਾਨੂੰ। ਭਗਤੀ ਕਰਕੇ ਹੀ ਇਹ ਜੀਵ ਨਾਮੀ ਪਰਮਾਤਮਾ ਵਿੱਚ ਅਭੇਦ ਹੁੰਦਾ। ਮਕਸਦ ਸਾਡਾ ਹੋਰ ਸੀ ਸਾਰੀ ਦੁਨੀਆਂ ਦਾ, ਜਿੰਨਾ ਮਨੁੱਖਾਂ ਦੇ ਹੀ ਦੁਨੀਆਂ 'ਤੇ ਬਣਾਈ ਸੀ ਪਰਮੇਸ਼ੁਰ ਜੀ ਨੇ। ਇਹਦਾ ਮਕਸਦ ਸੀ ਕਿ ਇਸ ਜਨਮ ਵਿੱਚ ਭਗਤੀ ਕਰਕੇ, ਬੰਦਗੀ ਕਰਕੇ ਪਰਮਾਤਮਾ ਨਾਲ ਮਿਲਦਾ। ਦੁਨੀਆਂ ਨੇ ਇਹਨੂੰ 100ਵੇਂ ਨੰਬਰ 'ਤੇ ਰੱਖਿਆ ਹੋਇਆ। ਆਈਓ ਲੋਕ ਕਹਿੰਦੇ ਬੁੜੇ ਹੋ ਕੇ ਅਮਰ ਛਕਾਂਗੇ, ਫਿਰ ਬੁੜੇ ਹੋ ਕੇ ਦੇਖਾਂਗੇ, ਮਾਲਾ ਫੜਾਂਗੇ, ਹੁਣੇ ਕੀ ਲੋੜ ਹੈ। ਇਹ ਜਿਹੜੀਆਂ ਸੰਸਾਰਕ ਗੱਲਾਂ ਨੇ, ਪਰ ਗੁਰਮਤ ਜੇ ਗੁਰ ਸਿੱਖਿਆ, ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਉਹਨਾਂ ਛੋਟੀ ਉਮਰ 'ਚ ਜਪ ਕੇ ਪ੍ਰਾਪਤੀ ਕਰ ਲਈ। ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਨੈ। ਜਿਹੜਾ ਵਾਹਿਗੁਰੂ ਕਿਸੇ ਦੀ ਕੀਤੀ ਹੋਈ ਘਾਲ ਕਮਾਈ ਮਿਹਨਤ ਨੂੰ ਐਵੇਂ ਨਹੀਂ ਗਵਾਉਂਦਾ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਇੱਕ ਵਾਰੀ ਵਾਹਿਗੁਰੂ ਕਿਹਾ ਹੋਇਆ ਵੀ ਲੇਖੇ 'ਚ ਪੈ ਜਾਂਦਾ। ਸੋ ਆਪਾਂ ਬਹੁਤ ਸਾਰੇ ਸੇਵਾਵਾਂ, ਬਹੁਤ ਸਾਰੇ ਨਾਮ ਦੀ ਗੱਲ ਕਰਦੇ, ਕਦੇ ਕਥਾ ਕੀਰਤਨ 'ਚ ਬਹਿੰਦੇ, ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਸਾਨੂੰ ਕੀ ਮਿਲਿਆ। ਸੁਭਾਵਕ ਹੀ ਚਾਰ ਸ਼ਬਦ ਸਰਵਣ ਕੀਤੇ ਨੇ ਉਹ ਵੀ ਲੇਖੇ 'ਚ ਪੈ ਗਏ ਨੇ, ਕੋਈ ਸੇਵਾ ਕੀਤੀ ਉਹ ਵੀ ਲੇਖੇ 'ਚ ਪੈ ਗਈ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਫਲ ਉਹਦਾ ਦਿੰਦੇ ਹੀ ਦਿੰਦੇ ਨੇ, ਐਵੇਂ ਗਵਾਉਂਦੇ ਨਹੀਂ। ਉਹ ਕਿਵੇਂ ਭੁੱਲ ਸਕਦਾ ਜਿਹੜਾ ਸਾਡੀ ਕੀਤੀ ਹੋਈ ਮਿਹਨਤ ਨੂੰ ਗਵਾਉਂਦਾ ਨਹੀਂ, ਉਹ ਸਾਨੂੰ ਕਿਉਂ ਭੁੱਲ ਗਿਆ। ਜਿਹੜਾ ਵਾਹਿਗੁਰੂ ਕਿਸੇ ਦੇ ਕੀਤੇ ਹੋਏ ਕਰਮ ਨੂੰ ਜਾਣਦਾ, ਸਭ ਕਰਮਾਂ ਨੂੰ ਜਾਣਦਾ, ਉਹ ਕਿਵੇਂ ਭੁੱਲ ਸਕਦਾ ਆਪਾਂ ਨੂੰ। ਸੋ 290 ਅੰਗ 'ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀ ਆ, ਸੋ ਕਿਉਂ ਬਿਸਰੈ ਜੇ ਜੀਵਨ ਜੀ ਆ। ਮਹਾਰਾਜ ਕਹਿੰਦੇ ਜਿਸ ਵਾਹਿਗੁਰੂ ਨੇ ਜੀਵ ਨੂੰ ਸਭ ਕੁਝ ਦਿੱਤਾ ਹੈ, ਉਹ ਕਿਵੇਂ ਭੁੱਲ ਸਕਦਾ ਵਾਹਿਗੁਰੂ ਸਾਨੂੰ। ਜੋ ਜੀਵਾਂ ਦਾ ਜੀਵਨ ਰੂਪ ਹੈ, ਉਹ ਵਾਹਿਗੁਰੂ ਕਿਵੇਂ ਭੁੱਲ ਸਕਦਾ ਸਾਨੂੰ, ਕਿਉਂ ਭੁੱਲ ਜਾਂਦਾ ਆਪਾਂ ਨੂੰ, ਕਿਉਂ ਭੁੱਲ ਜਾਂਦੇ ਹਾਂ ਕਿ ਆਪਾਂ ਸਰੀਰ ਜਿਹੜਾ ਤੁਰਿਆ ਫਿਰਦਾ ਉਹਦੀ ਜੋਤ ਨਾਲ ਹੀ ਤੁਰਿਆ ਫਿਰਦਾ, ਬੁੱਧੀ ਜਿਹੜਾ ਸੋਚਦੀ ਆ ਉਹਦੇ ਪ੍ਰਕਾਸ਼ ਨਾਲ ਹੀ ਸੋਚਦੀ ਹੈ। ਜਦੋਂ ਉਹਦੀ ਜੋਤ ਨਿਕਲ ਜਾਂਦੀ ਸਰੀਰ ਵਿੱਚੋਂ, ਜਦ ਆਪਣੀ ਜੋਤ ਖਿੰਚਿਆ ਤੂੰ ਕਰਤੇ ਤਬ ਕੋਈ ਕਰੋ ਦਿਖਾ ਵਖਿਆਨਾ, ਉਦੋਂ ਕੋਈ ਕਹਿੰਦੇ ਵਖਿਆਨ ਕਰਕੇ ਦਿਖਾਓ ਤਾਂ। ਸੋ ਇਸ ਕਰਕੇ ਮਨੁੱਖ ਬਾਹਰ ਮੁਖੀ ਹੋਣ ਕਰਕੇ, ਅੰਤਰਮੁਖੀ ਨਾ ਹੋਣ ਕਰਕੇ ਅੰਤਰੀਵ ਗੱਲ ਨੂੰ ਸਮਝ ਨਹੀਂ ਸਕਿਆ। ਜਿਵੇਂ ਮਨੁੱਖ ਦਾ ਇਹ ਹਾਲ ਹੈ, ਆਪਣੀਆਂ ਅੱਖਾਂ ਨੂੰ ਕੋਈ ਆਪ ਨਹੀਂ ਦੇਖ ਸਕਦਾ, ਅੱਖਾਂ ਦੂਜਿਆਂ ਨੂੰ ਦੇਖਦੀਆਂ ਨੇ। ਇਸੇ ਪ੍ਰਕਾਰ ਜੀਵ ਆਪਣੇ ਆਪ ਨੂੰ ਨਹੀਂ ਦੇਖ ਸਕਿਆ, ਦੂਜਿਆਂ ਨੂੰ ਦੇਖੀ ਜਾਂਦਾ। ਆਪਣੇ ਅੰਦਰ ਜੋ ਪਰਮਾਤਮਾ, ਆਪਣੇ ਅੰਦਰ ਜਿਹੜੀਆਂ ਅੱਖਾਂ ਨੇ ਅਸਲ, ਉਹਨਾਂ ਨੂੰ ਨਹੀਂ ਕਦੇ ਖੋਲ੍ਹ ਕੇ ਦੇਖ ਸਕਿਆ। ਉਹ ਅੱਖਾਂ ਕਹਿੰਦੇ, ਉਹ ਅੱਖਾਂ ਕਿੱਥੇ ਨੇ ਅੰਦਰ? ਉਹ ਉਹੀ ਅੱਖਾਂ ਨੇ ਜਿਹਨਾਂ ਸੌਂ ਕੇ ਸੁਪਨਾ ਦੇਖਦੇ ਹਨ। ਅਤੇ ਸੌਂ ਕੇ ਸੁਪਨਾ ਕੌਣ ਦੇਖਦਾ? ਅੱਖਾਂ ਤਾਂ ਬੰਦ ਹੁੰਦੀਆਂ ਆਪਣੀਆਂ। ਉਹ ਅੱਖਾਂ ਕਿਹੜੀਆਂ ਜਿਹੜੀਆਂ ਸੌਂ ਕੇ ਸੁਪਨਾ ਦੇਖਦੀਆਂ? ਕਹਿੰਦੇ ਉਹ ਆਤਮਾ ਹੀ ਹੈ। ਉਹ ਆਤਮਾ ਰੂਪੀ ਅੱਖਾਂ ਤੱਕ ਨਹੀਂ ਜੀਵ ਪਹੁੰਚਿਆ। ਸੋ ਇਸ ਕਰਕੇ ਬਾਹਰ ਮੁਖੀ ਹੋਣ ਕਰਕੇ ਬਾਹਰ ਨੂੰ ਦੇਖੀ ਜਾਂਦਾ, ਅੰਤਰਮੁਖ ਹੋ ਕੇ ਨਹੀਂ ਦੇਖਦਾ। ਜਦੋਂ ਅੰਤਰਮੁਖ ਹੋ ਕੇ ਚੱਲਿਆ ਤਾਂ ਸਾਰਾ ਕੁਝ ਸਭ ਕੁਛ ਕਰਮ ਹੈ, ਬਾਹਰ ਨਾ ਹੀ। ਬਾਹਰ ਟੋਲਿਆ ਸੋ ਭਰਮ ਭੁਲਾਈ ਦੀ ਅਵਸਥਾ 'ਚ ਆ ਜਾਣਾ। ਉਹਨੇ ਸਾਰਾ ਕੁਝ ਦਿੱਤਾ, ਵਾਹਿਗੁਰੂ ਕਿਵੇਂ ਸਾਨੂੰ ਭੁੱਲ ਸਕਦਾ? ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਜਿਹੜਾ ਮਾਤਾ ਦੇ ਉਧਰ ਦੀ ਜਠਰਾਗਨ ਅਗਨੀ ਵਿੱਚ ਜਿੱਥੇ ਖਾਧੇ ਹੋਏ ਰੋੜ ਵੀ ਹਜ਼ਮ ਹੋ ਜਾਂਦੇ ਨੇ, ਉਹ ਕਿਵੇਂ ਭੁੱਲ ਸਕਦਾ ਸਾਨੂੰ? ਜਿਹਨੇ ਮਾਤਾ ਦੇ ਉਧਰ ਵਿੱਚ ਪ੍ਰਤਪਾਲਨਾ ਕੀਤੀ, ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਆ, ਮਨੋਂ ਕਿਉਂ ਵਿਸਾਰੀਆ ਇਹ ਵਰਦਾਤਾ। ਜੇ ਅਗਨ ਮਹਿ ਆ ਹਾਰ ਪਹੁੰਚ ਆਵਾਏ, ਉਸ ਨੂੰ ਕਿਹੋ ਪਹੁੰਚ ਨਾ ਸਕੇ ਜਿਸ ਨੂੰ ਆਪਣੀ ਲੇਵ ਲਾਵੇ, ਆਪਣੀ ਲਿਵਾਪੇ ਲਾਏ, ਗੁਰਮੁਖ ਸਦਾ ਸੰਭਾਲੀਆ, ਕਹਿ ਨਾਨਕੇ ਵਰਦਾਤਾ, ਸੋ ਕਿਉਂ ਮਨੋਂ ਵਿਸਾਰੀਆ, ਉਹ ਕਿਉਂ ਭੁੱਲ ਗਿਆ ਤੈਨੂੰ? ਮਾਤ ਗਰਭ ਮਹਿ ਆਪਣੇ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਉਹ ਜਿਹੜਾ ਮਾਤਾ ਦੇ ਉਧਰ ਵਿੱਚ ਸਾਨੂੰ ਸਿਮਰਨ ਦੇ ਕੇ ਪਾਲਦਾ ਰਿਹਾ, ਜਿਹਨੇ ਸਾਡੀ ਦੇਹੀ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਆਪਣੀ ਕਿਰਪਾ ਨਾਲ, ਆਪਣੇ ਪ੍ਰਕਾਸ਼ ਨਾਲ ਸਾਨੂੰ ਸਾਂਭ ਕੇ ਰੱਖਿਆ, ਉਹ ਕਿਉਂ ਭੁੱਲ ਗਿਆ? ਮਹਾਰਾਜ ਕਹਿੰਦੇ ਤੁਹਾਨੂੰ, ਗੁਰਪ੍ਰਸਾਦ ਕੋ ਬਿਰਲਾ ਲੱਖ ਹੈ। ਕਹਿੰਦੇ ਗੁਰਾਂ ਦੀ ਕਿਰਪਾ ਨਾਲ ਕੋਈ ਬਿਰਲਾ ਹੀ ਬੰਦਾ ਹੈ ਜਿਹੜਾ ਉਸ ਪਰਮਾਤਮਾ ਨੂੰ ਲੱਖਦਾ, ਜਾਣਦਾ। ਸੋ ਕਿਉਂ ਬਿਸਰੈ ਜੇ ਵਿਖਤੇ ਕੱਢ ਹੈ, ਜਨਮ ਜਨਮ ਕਾ ਟੂਟਾ ਗੰਢ ਹੈ। ਜਿਹੜਾ ਵਿਸ਼ੇ ਵਿਕਾਰਾਂ ਦੀ ਜ਼ਹਿਰ ਵਿੱਚੋਂ ਕੱਢਦਾ ਵਾਹਿਗੁਰੂ, ਅਤੇ ਜਨਮਾਂ ਜਨਮਾਂਤਰਾਂ ਦਾ ਟੁੱਟਿਆ ਵਿਛੜਿਆ ਹੋਇਆ ਜਿਹੜਾ ਜੀਵ ਹੈ, ਉਹਨੂੰ ਆਪਣੇ ਨਾਲ ਗੰਢ ਹੈ ਤੋਂ ਭਾਵ ਗੰਢ ਲੈਂਦਾ, ਮਿਲਾ ਲੈਂਦਾ, ਉਹ ਵਾਹਿਗੁਰੂ ਤੈਨੂੰ ਕਿਵੇਂ ਭੁੱਲ ਗਿਆ? ਉਹ ਤਾਂ ਭੁੱਲਣਾ ਨਹੀਂ ਸੀ ਚਾਹੀਦਾ, ਪਰ ਇਹ ਜੀਵ ਉਹਨੂੰ ਭੁੱਲ ਗਿਆ। ਮਾਇਆ ਦੇ ਪ੍ਰਭਾਵ ਕਰਕੇ ਹਰੇਕ ਬੰਦਾ ਪਰਮਾਤਮਾ ਨੂੰ ਭੁੱਲਦਾ, ਅਤੇ ਮਾਇਆ ਨੂੰ ਵੱਡੀ ਸਮਝਦਾ, ਕਿਉਂਕਿ ਮਾਇਆ ਸਾਹਮਣੇ ਦਿਖਦੀ ਹੈ ਤਾਂ ਵੱਡੀ ਲੱਗਦੀ ਹੈ। ਉਹ ਜਿਹੜਾ ਵੱਡਾ ਅਸਲ ਵਿੱਚ ਉਹ ਦੇਖਦਾ ਨਹੀਂ ਤਾਂ ਉਹ ਛੋਟਾ ਲੱਗਦਾ, ਅਤੇ ਜਦੋਂ ਉਹ ਦਿਖਣ ਲੱਗ ਪਿਆ ਫਿਰ ਮਾਇਆ ਛੋਟੀ ਲੱਗਣ ਲੱਗ ਜਾਣੀ ਹੈ। ਫਿਰ ਆਖਣਾ ਵੀ ਇਹ ਤਾਂ ਬਹੁਤ ਵੱਡਾ, ਇਹ ਤਾਂ ਇਹ ਦਿਮਾਗ ਐਵੇਂ ਲੱਗੇ ਰਹੇ, ਨਾਲੇ ਨਕਲੀ ਆ ਇਹ, ਨਾਲੇ ਛਲਾਵਾ ਦਿਖਾਵਾ ਧੋਖਾ ਹੀ ਆ। ਗੁਰਪੂਰੈ ਤੱਤ ਇਹ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਪੂਰਿਆਂ ਗੁਰਾਂ ਨੇ ਮੈਨੂੰ ਤਾਂ ਇਹੀ ਤੱਤ ਸਿਧਾਂਤ ਦੀ ਗੱਲ ਸਮਝਾ ਦਿੱਤੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਵੀ ਉਹ ਸੇਵਕ ਜਨ ਨੇ ਆਪਣੇ ਵਾਹਿਗੁਰੂ ਨੂੰ ਧਿਆਉਣਾ ਕੀਤਾ, ਮੈਨੂੰ ਗੁਰਾਂ ਨੇ ਇਹ ਸਮਝਾ ਤਾ ਵੀ ਤੂੰ ਆਮ ਦੁਨੀਆਂ ਤਾਂ ਜਿਹੜੀ ਜਾਂਦੀ ਹੈ ਹੋਰ ਹੀ ਪਾਸੇ ਜਾ ਰਹੀ, ਇਹਦੇ ਮਗਰ ਨਾ ਲੱਗੀ। ਇਹ ਇੰਨੇ ਸਿਆਣਪ ਭਰੀ ਗੱਲ ਨਹੀਂ ਕਰਦੇ ਹਨ। ਭਰਮ ਦੇ ਭੁਲੇਖੇ ਵਿੱਚ ਸੰਸਾਰ ਹੈ, ਇਹ ਡਰ ਦੇ ਵਿੱਚ ਹੈ। ਇਹਨਾਂ ਦੇ ਕੋਲ ਜਿਹੜੀ ਚੀਜ਼ ਆਈ ਹੋਈ ਹੈ ਸਿਆਣਪ ਜਿਹਨੂੰ ਕਹਿੰਦੇ ਨੇ, ਅਸਲ ਵਿੱਚ ਉਹ ਸਿਆਣਪ ਨਹੀਂ ਹੈ, ਉਹ ਇਆਣਪ ਨਹੀਂ। ਆਪਣਾ ਨਾਮ ਬਦਲ ਕੇ ਸਿਆਣਪ ਰੱਖਿਆ ਹੋਇਆ, ਕਹਿੰਦੇ ਇਹ ਬਹੁਤ ਸਿਆਣਾ ਸੰਸਾਰ। ਜਿਹੜਾ ਬੰਦਾ ਬਹੁਤਾ ਪੈਸਾ ਕਮਾਵੇ ਉਹਨੂੰ ਕਹਿੰਦੇ ਬੜਾ ਸਿਆਣਾ, ਬਹੁਤ ਕੰਮ ਵਧਾ ਲਿਆ ਇਹਨੇ, ਪਰ ਪਰਮਾਤਮਾ ਵੱਲੋਂ ਤਾਂ ਟੁੱਟ ਗਿਆ ਨਾ, ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਹਿੰਦਾ ਦਿਨ ਵਿੱਚ। ਸੋ ਮਹਾਰਾਜ ਕਹਿੰਦੇ ਨੇ ਨਕਲੀ ਪੁਣੇ ਵਿੱਚ ਲੱਗ ਕੇ ਅਸਲ ਜੋ ਪਰਮਾਤਮਾ ਹੈ ਉਹਨੂੰ ਭੁਲਾ ਦਿੱਤਾ ਇਹਨੇ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪਹੋ ਹਰ ਨਾਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੱਜਣ ਸੰਤਾਂ ਨਾਲ ਮਿਲ ਕੇ ਕੰਮ ਕਰੋ। ਇਹ ਸੱਜਣ ਸੰਤੋ ਸਾਧ ਸੰਗਤ ਤੁਸੀਂ ਇਹ ਕੰਮ ਕਰੋ, ਹੋਰ ਸਭਨਾਂ ਨੂੰ ਛੱਡ ਕੇ ਇੱਕ ਸਿਰਫ ਨਾਮ ਨੂੰ ਜਪਣਾ ਕਰੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਾਮ ਜਪਣ ਦੀ ਹਦਾਇਤ ਕਰਦੇ ਨੇ, ਜ਼ਿਆਦਾ ਮੰਨੇਗਾ ਸੋ ਸੁਖੀ ਰਹੇਗਾ। ਗੁਰਾਂ ਦੇ ਬਚਨਾਂ ਨੂੰ ਸਤ ਬਚਨ ਕਹਿ ਕੇ ਕਮਾਉਣਾ ਬਹੁਤ ਲਾਹੇਵੰਦਾ ਹੁੰਦਾ। ਕਹਿੰਦੇ ਮੈਂ ਗੁਰੂ ਧਾਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਸਵਾਸ ਸਵਾਸ ਸਿਮਨ ਕਰੋ, ਗੁਰੂ ਸਾਹਿਬ ਕਹਿੰਦੇ ਹੋਰ ਕੁਛ ਵੀ ਨਾ ਕਰੋ। ਈਰਖਾ ਦਵੈਸ਼ ਨਿੰਦਾ ਚੁਗਲੀ ਬਦੀ ਵਕੀਲੀ ਲੜਾਈ ਝਗੜੇ ਇਹ ਤਾਂ ਕਹਿੰਦੇ ਕੁਛ ਵੀ ਨਾ ਕਰੋ, ਅਤੇ ਤੈਨੂੰ ਕੀ ਹੋ ਗਿਆ? ਕਹਿੰਦੇ ਤੂੰ ਸਿਮਨ ਕਿਉਂ ਨਹੀਂ ਕਰਦਾ? ਬੰਦਗੀ ਇੰਨਾ ਵੱਡਾ ਧਨ ਹੈ ਕਿ ਇਹਦੇ ਨਾਲ ਆਪਾਂ ਨੂੰ ਲੋੜ ਹੀ ਨਹੀਂ ਪੈਣੀ ਹੋਰ ਕੁਛ ਕਰਨ ਦੀ, ਸਿਰਫ ਬੰਦਗੀ ਨੇ ਸਾਰਾ ਕੁਛ ਕਰ ਦੇਣਾ। ਭਜਨ ਪਾਠ ਨੇ ਸਭ ਕੁਛ ਆਪਣੇ ਆਪ ਹੀ ਕਰੀ ਜਾਣਾ। ਸਿਮਰ 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 ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ। ਕਹਿੰਦੇ ਮਨ ਕਰਕੇ ਭਾਈ ਅੰਦਰੋਂ ਵਾਹਿਗੁਰੂ ਕਿਹਾ ਕਰੋ, ਜ਼ੁਬਾਨ ਨਾਲ ਵਾਹਿਗੁਰੂ ਕਹੋ, ਸਰੀਰ ਕਰਕੇ ਵੀ ਵਾਹਿਗੁਰੂ ਕਹੋ। ਉਹਦਾ ਸਿਮਰਨ ਜੋ ਸਿਮਰਨੇ ਯੋਗ ਹੈ ਉਹਨੂੰ ਸਿਮਰ ਕੇ ਸੁਖ ਪਾਓ, ਆਪ ਨਾਮ ਜਪੋ ਪਹਿਲਾਂ, ਫਿਰ ਹੋਰਨਾਂ ਕੋਲੋਂ ਵੀ ਜਪਵਾਓ। ਕਿਉਂਕਿ ਆਪ ਜਪਣ ਵਿੱਚ ਜਿੰਨਾ ਪੁੰਨ ਹੈ ਉਹ ਤਾਂ ਹੈ ਹੀ ਹੈ, ਦੂਜੇ ਨੂੰ ਜਪਾਉਣ ਦਾ ਪੁੰਨ 100 ਗੁਣੇ ਜ਼ਿਆਦੇ। ਇਸ ਕਰਕੇ ਦੂਜੇ ਨੂੰ ਨਾਮ ਜਪਾਉਣ ਦਾ ਸਤਿਗੁਰੂ ਕਹਿੰਦੇ ਆਪ ਜਪੋ, ਦੂਜੇ ਨੂੰ ਵੀ ਜਪਾਓ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਸਾਡਾ। ਭਗਤੀ ਕੀਤੇ ਤੋਂ ਬਿਨਾਂ ਇਹ ਸਰੀਰ ਸਵਾਹ ਵਾਂਗੂ ਨਿਸਫਲ ਹੀ ਚਲੇ ਜਾਂਦਾ। ਬਿਨਾਂ ਭਗਤੀ ਤੋਂ ਸਰੀਰ ਅਖੀਰ ਵੈਸੇ ਵੀ ਸਵਾਹ ਹੀ ਹੋਣਾ, ਇਹ ਚਲੋ ਇੱਕ ਗੁਰਮੁਖਾਂ ਦੀ ਹੈ ਗੱਲ, ਪਰ ਇੱਕ ਸਵਾਹ ਹੁੰਦੀ ਹੈ ਜਿਵੇਂ ਬਿਲਕੁਲ ਸਵਾਹ ਵਾਂਗੂ ਹੀ। ਕੋਈ ਸਵਾਹ ਦਾ ਮਤਲਬ ਹੁੰਦਾ ਕੋਈ ਕਦਰ ਕੀਮਤ ਨਾ ਪਈ, ਸਵਾਹ ਲੋਕ ਘਰੋਂ ਬਾਹਰ ਸਿੱਟ ਦਿੰਦੇ ਨੇ, ਮਤਲਬ ਤੁਸੀਂ ਸਰੀਰ ਦੀ ਕੋਈ ਕਦਰ ਕੀਮਤ ਨਾ ਹੋਈ। ਇਸ ਕਰਕੇ ਸਤਿਗੁਰੂ ਕਹਿੰਦੇ ਸਾਰਾ ਸਰੀਰ ਹੀ ਸਵਾਹ ਵਾਂਗੂ ਜਿਉਂਦੇ ਜੀ ਹੀ ਨਿਸਫਲ ਹੋ ਗਿਆ। ਮਰਨ ਤੋਂ ਬਾਅਦ ਤਾਂ ਇਹਨੇ ਸਵਾਹ ਬਣਨਾ ਹੀ, ਪਰ ਇਹ ਤਾਂ ਜਿਉਂਦਾ ਹੀ ਸਵਾਹ ਬਣ ਗਿਆ, ਕਿਉਂਕਿ ਬੰਦਗੀ ਨਹੀਂ ਕੀਤੀ ਭਗਤੀ ਤੋਂ ਬਿਨਾਂ। ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੂੜਤ ਜਾਤ ਪਾਏ ਵਿਸਰਾਮ। ਸਾਰੀਆਂ ਮੁਕਤੀਆਂ ਸਾਰੇ ਸੁੱਖ ਅਤੇ ਨੌ ਨਿਧੀਆਂ ਦਾ ਦਾਤਾ ਕੌਣ ਹੈ? ਆਪਾਂ ਸਾਰੇ ਸੁੱਖ ਲੱਭਦੇ ਹਾਂ, ਮੁਕਤੀਆਂ ਲੱਭਦੇ ਹਾਂ। ਨੌ ਨਿਧੀਆਂ ਹੁੰਦੀਆਂ ਖਜ਼ਾਨਾ ਦੁਨਿਆਵੀ, ਨੌ ਨਿਧੀਆਂ ਹੁੰਦੀਆਂ ਹੀਰੇ ਮੋਤੀ ਜਵਾਹਰਾਤ ਸੋਨਾ ਚਾਂਦੀ ਸਭ ਕੁਛ, ਇਹ ਨੌ ਨਿਧੀਆਂ ਨੇ। ਇਹਨਾਂ ਦਾ ਦਾਤਾ ਕੌਣ ਹੈ? ਕਹਿੰਦੇ ਇੱਕ ਨਾਮ ਹੀ ਹੈ, ਨਾਮ ਸਾਰੀਆਂ ਚੀਜ਼ਾਂ ਦਾ ਦਾਤਾ। ਜਿਹਨੇ ਨਾਮ ਜਪਿਆ ਉਹਦੇ ਕੋਲ ਸਾਰਾ ਕੁਝ ਹਾਜ਼ਰ ਹੁੰਦਾ। ਫਿਰ ਉਹ ਦੇਖਣ ਨੂੰ ਕਿਉਂ ਲੱਗਦਾ ਕਿ ਉਹਦੇ ਕੋਲ ਕੁਛ ਨਹੀਂ ਹੈ? ਅਸਲ ਵਿੱਚ ਉਹ ਤ੍ਰਿਪਤ ਹੋਇਆ ਹੁੰਦਾ, ਪਦਾਰਥਾਂ ਦਾ ਵਾਧਾ ਕਰਨ ਦਾ ਉਹਦਾ ਸ਼ੌਂਕ ਨਹੀਂ ਹੁੰਦਾ। ਨਹੀਂ ਤਾਂ ਜੇ ਉਹ ਆਪਣਾ ਪਸਾਰਾ ਪਸਾਰ ਕੇ ਦਿਖਾਵੇ ਤਾਂ ਬਹੁਤ ਜ਼ਿਆਦਾ ਵੱਡਾ ਹੁੰਦਾ। ਜਿਵੇਂ ਦੌਲੇ ਖਾਨ ਨੇ ਭਾਈ ਗੜੀਏ ਨੂੰ ਕਿਹਾ ਸੀ, ਤੁਰੇ ਜਾਣ ਭਾਈ ਗੜੀਆ ਜੀ ਅੱਗੇ ਅੱਗੇ ਸੁਖਮਨੀ ਸਾਹਿਬ ਪੜ੍ਹਦੇ, ਅਤੇ ਦੌਲਾ ਖਾਂ ਪਿੱਛੇ ਜਾ ਰਿਹਾ। ਟੁੱਟੀ ਹੋਈ ਜੁੱਤੀ ਹੈ ਭਾਈ ਗੜੀਏ ਦੀ। ਦੌਲੇ ਨੇ ਸੋਚਿਆ ਛੇਵੇਂ ਪਾਤਸ਼ਾਹ ਦਾ ਸਿੱਖ ਹੈ, ਪ੍ਰਚਾਰ ਕਰਦਾ, ਪਰ ਮਹਾਰਾਜ ਆਪਣੇ ਸਿੱਖ ਨੂੰ ਕੀ ਜੁੱਤੀ ਨਹੀਂ ਲੈ ਕੇ ਦੇ ਸਕੇ। 12 ਅਸ਼ਟਪਦੀਆਂ ਪੂਰੀਆਂ ਹੋਈਆਂ, ਭਾਈ ਸਾਹਿਬ ਜੀ ਖੜ ਗਏ। ਦੌਲੇ ਕੀ ਸੋਚਦਾ, ਮੇਰੇ ਗੁਰੂ ਤੇ ਤਰਕ ਕਰਤੀ ਤੂੰ, ਮੇਰੇ ਗੁਰੂ ਨੇ ਮੈਨੂੰ ਬਹੁਤ ਕੁਛ ਦਿੱਤਾ ਪਰ ਮੈਂ ਗਰੀਬੀ ਵੇਸ ਵਿੱਚ ਰਹਿੰਦਾ, ਰੱਖ ਗਰੀਬੀ ਵੇਸ ਮੇਰੇ ਪਾਤਸ਼ਾਹ ਨੇ ਕਿਹਾ। ਉਸ ਵਕਤ ਕਹਿੰਦੇ ਅੱਖਾਂ ਬੰਦ ਕਰ ਤੇ ਦੁਖਾਵਾਂ ਮੇਰੇ ਗੁਰੂ ਨੇ ਕੀ ਦਿੱਤਾ। ਅੱਖਾਂ ਬੰਦ ਕਰਵਾ ਕੇ ਕਹਿੰਦੇ ਹੁਣ ਖੋਲ, ਖੋਲੀਆਂ ਤਾਂ ਸਾਰੇ ਪਹਾੜ ਹੀ ਸੋਨੇ ਦੇ ਬਣਾ ਤੇ ਔਰ ਸਾਰੇ ਰੋਡ ਹੀ ਹੀਰੇ ਮੋਤੀ ਬਣਾ ਦਿੱਤੇ। ਦੌਲਾ ਦੇਖ ਕੇ ਦੰਗ ਰਹਿ ਗਿਆ ਵੀ ਇੰਨਾ ਸ਼ਕਤੀ ਔਰ ਇੰਨਾ ਗੁਪਤ। ਭਾਈ ਗੜੀਆ ਕਹਿਣ ਲੱਗਿਆ ਸਿੱਖ ਨੂੰ ਹੁਕਮ ਨਹੀਂ ਹੈ ਦਿਖਾਵਾ ਕਰਨ ਦਾ, ਇਸ ਕਰਕੇ ਅਸੀਂ ਸਭ ਕੁਝ ਹੁੰਦਿਆਂ ਹੋਇਆਂ ਵੀ ਰੱਖ ਗਰੀਬੀ ਵੇਸ ਵਿੱਚ ਹੀ ਰਹਿੰਦੇ ਹਾਂ, ਲੋੜ ਪਵੇਗੀ ਵਰਤ ਲਵਾਂਗੇ, ਨਹੀਂ ਲੋੜ ਤਾਂ ਨਹੀਂ ਸਹੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਖਜ਼ਾਨੇ ਸਾਰੇ ਦਿੱਤੇ ਨੇ ਪਾਤਸ਼ਾਹ ਨੇ ਸਿੱਖ ਨੂੰ ਪਰ ਹੁਕਮ ਨਹੀਂ ਹੈ, ਕਹਿੰਦੇ ਨਾਮ ਜਪੋ ਬਸ, ਬਾਹਲੇ ਖਜ਼ਾਨਿਆਂ ਮਗਰ ਨਾ ਪਓ। ਸੋ ਜਿਸ ਨਾਮ ਦੇ ਆਸਰੇ ਹੋ ਕੇ ਡੁੱਬਦਾ ਜਾਂਦਾ ਜੀਵ ਜਿਹੜਾ ਇਹ ਇਸਤਤੀ ਪਾ ਲੈਂਦਾ, ਉਹ ਨਾਮ ਜਪ। ਸਗਲ ਦੁੱਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਮਹਾਰਾਜ ਕਥਨ ਕਰਦੇ ਨੇ ਸ਼ੁਭ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦਾ ਨਾਮ ਜਪੋ ਤਾਂ ਤੁਹਾਡੇ ਸਾਰੇ ਦੁੱਖਾਂ ਦਾ ਨਾਸ ਹੋ ਜਾਏਗਾ। ਸ਼ੁਭ ਗੁਣਾਂ ਦਾ ਜੋ ਖਜ਼ਾਨਾ ਉਹਦਾ ਨਾਮ ਜਪੋ।